لله نحمده ونستعينه ونستغفره ونؤمن به ونتوكل عليه. فنعوذ بالله من الشيطان الرجيم، بسم الله الرحمن الرحيم. لإيلاف قريش، إيلافهم رحلة الشتاء والصيف. فليعبدوا رب هذا البيت الذي أطعمهم من جوع وآمنهم من خوف. سورة قريش. ਇਹਦਾ ਮਰਕਜ਼ੀ ਮਜ਼ਮੂਨ ਜਿਹੜਾ ਹੈ ਉਹ ਇਹ ਵੇ ਕਿ ਕੁਰੈਸ਼ ਨੂੰ ਜਿਸ ਘਰ ਦੀ ਵਜ੍ਹਾ ਤੋਂ ਅਮਨ ਅਤੇ ਰਿਜ਼ਕ ਹਾਸਿਲ ਹੈ, ਉਹਨਾਂ ਨੂੰ ਚਾਹੀਦਾ ਕਿ ਉਸ ਘਰ ਦੇ ਰੱਬ ਦੀ ਇਬਾਦਤ ਕਰਨ। ਯਾਨੀ ਕਿ ਤਫਸੀਲ ਇਹਦੀ ਇਸ ਤਰ੍ਹਾਂ ਹੈ ਕਿ ਕੁਰੈਸ਼ ਨੂੰ ਬੈਤੁੱਲਾ ਦੀ ਵਜ੍ਹਾ ਤੋਂ ਬੜੇ ਫਾਇਦੇ ਹਾਸਿਲ ਸਨ, ਜਿਹੜੇ ਇਸ ਜਿਨ੍ਹਾਂ 'ਚੋਂ ਕੁਛ ਫਾਇਦਿਆਂ ਦਾ ਇਹ ਸੂਰਤ 'ਚ ਜ਼ਿਕਰ ਕੀਤਾ ਗਿਆ। ਯਾਨੀ ਇਹ ਸੂਰਤ 'ਚ ਦੱਸਿਆ ਗਿਆ ਹੈ ਕਿ ਕੁਰੈਸ਼ ਆਪਣੇ ਉਹਨਾਂ ਫਾਇਦਿਆਂ ਵੱਲ ਹੀ ਨਜ਼ਰ ਪਾਉਣ, ਔਰ ਉਹਨਾਂ 'ਚੋਂ ਕੁਛ ਫਾਇਦਿਆਂ ਨੂੰ ਗਿਣਾਇਆ ਗਿਆ ਕਿ ਇਹ ਜਿਹੜੇ ਫਾਇਦੇ ਇਹਨਾਂ ਨੂੰ ਹਾਸਿਲ ਨੇ ਇਹ ਇਸ ਘਰ ਦੇ ਨਾਲ ਇਹਨਾਂ ਦੇ ਤਾਲੁਕ ਦੀ ਵਜ੍ਹਾ ਤੋਂ ਹਾਸਿਲ ਨੇ, ਔਰ ਇਹਨਾਂ ਦਾ ਯਾਨੀ ਬੜੇ ਸਾਰੇ ਮਫਾਦਾਤ ਵਾਬਸਤਾ ਅੱਲਾਹ ਤਾਲਾ ਨੇ ਕਰ ਦਿੱਤੇ ਨੇ। ਅਤੇ ਜਬ ਜਿਸ ਘਰ ਦੀ ਵਜ੍ਹਾ ਤੋਂ ਇਹਨਾਂ ਨੂੰ ਇਹ ਫਾਇਦੇ ਹਾਸਿਲ ਨੇ, ਇਹਨਾਂ ਨੂੰ ਚਾਹੀਦਾ ਨਾ ਕਿ ਉਸ ਘਰ ਦੇ ਰੱਬ ਦੀ ਇਬਾਦਤ ਕਰਨ। ਫਰਮਾਇਆ ਲੇਈਲਾਫ ਕੁਰੈਸ਼, ਕੁਰੈਸ਼ ਦੇ ਮਾਨੂਸ ਹੋ ਜਾਣ ਦੀ ਵਜ੍ਹਾ ਤੋਂ, ਯਾਨੀ ਕੁਰੈਸ਼ ਦੇ ਵਾਬਸਤਾ ਔਰ ਆਦੀ ਹੋ ਜਾਣ ਦੀ ਵਜ੍ਹਾ ਤੋਂ। ਈਲਾਫਿਮ ਰਹਿਲਤ ਸ਼ਿਤਾ ਵਸੈਫ, ਉਹਨਾਂ ਦਾ ਮਾਨੂਸ ਹੋਣਾ ਸਰਦੀਆਂ ਅਤੇ ਗਰਮੀਆਂ ਦੇ ਸਫਰਾਂ ਨਾਲ। ਫਲਿਆਬਦੂ ਰੱਬ ਹਾਦਲ ਬੈਦ, ਉਹਨਾਂ ਨੂੰ ਚਾਹੀਦਾ ਇਸ ਘਰ ਦੇ ਰੱਬ ਦੀ ਇਬਾਦਤ ਕਰਨ। ਅੱਲਾ ਦੀ ਅਤਾਮ ਜੂਮ, ਉਹ ਰੱਬ ਜਿਹਨੇ ਉਹਨਾਂ ਨੂੰ ਖਵਾਇਆ ਭੁੱਖ ਦੇ ਭੁੱਖ ਦੀ ਹਾਲਤ 'ਚ, ਯਾਨੀ ਭੁੱਖ ਵਾਲੇ ਹਾਲਾਤ 'ਚ ਖਵਾਇਆ। ਵਾ ਆਮਨ ਹੁਮ ਮਿਨ ਖੌਫ, ਅਤੇ ਖੌਫ ਦੀ ਹਾਲਤ 'ਚ ਅਮਨ ਦਿੱਤਾ। ਇਹਦੀ ਤਫਸੀਲ ਇਸ ਤਰ੍ਹਾਂ ਕਿ ਕੁਰੈਸ਼ ਜਿਹੜੇ ਨੇ ਇਹ ਜ਼ਾਹਿਰ ਹੈ ਕਿ ਖਾਨਾ ਕਾਬਾ ਦੇ ਮਤਵੱਲੀ ਸਨ, ਯਾਨੀ ਕਿ ਇਹ ਉਹ ਮਜ਼ਹਬੀ ਲੋਕ ਸਨ ਜਿਹੜੇ ਕਿ ਬੈਤੁੱਲਾ ਦੇ ਗਿਰਦ ਆਬਾਦ ਸਨ, ਅਤੇ ਬੈਤੁੱਲਾ ਦੇ ਹਵਾਲੇ ਨਾਲ ਮੁਖਤਲਿਫ ਜ਼ਿੰਮੇਦਾਰੀਆਂ ਇਹਨਾਂ ਦੇ ਮੁਖਤਲਿਫ ਕਬੀਲਿਆਂ ਨੇ ਲਈਆਂ ਹੋਈਆਂ ਸਨ। ਬੈਤੁੱਲਾ ਦਾ ਸਾਰੇ ਅਰਬ ਜਿਹੜੇ ਨੇ ਉਹ ਬਹੁਤ ਜ਼ਿਆਦਾ ਅਦਬ ਕਰਦੇ ਸਨ, ਬੇਪਨਾਹ ਅਦਬ ਕਰਦੇ ਸਨ। ਯਾਨੀ ਕਿ ਕੁਰੈਸ਼ ਜਿਹੜੇ ਨੇ ਇਹਨਾਂ ਦਾ ਕਬੀਲਾ ਅਗਰ ਕੋਈ ਸਫ਼ਰ ਕਰ ਰਿਹਾ ਹੈ, ਮੱਕੇ ਤੋਂ ਜਾ ਰਿਹਾ, ਸ਼ਾਮ ਵੱਲ ਜਾ ਰਿਹਾ, ਇਰਾਕ ਵੱਲ ਜਾ ਰਿਹਾ, ਅਤੇ ਜਿਹੜੇ ਅਰਬ ਨੇ ਉਹ ਖਾਸ ਕਰ ਇਹਨਾਂ ਦਾ ਯਾਨੀ ਰਸਤੇ ਜਿਹੜੇ ਅਰਬ ਕਬੀਲੇ ਆਉਣਗੇ ਉਹ ਖਾਸ ਕਰ ਇਹਨਾਂ ਦਾ ਲਿਹਾਜ਼ ਕਰਨਗੇ। ਉੱਥੇ ਲੁੱਟਮਾਰ ਆਮ ਸੀ, ਯਾਨੀ ਕਿ ਜਿਹੜਾ ਅਰਬ ਦੀ ਸਰਜ਼ਮੀਨ ਹੈ ਇਹਦੇ 'ਚ ਕਬੀਲੇ ਇੱਕ ਦੂਸਰੇ ਨੂੰ ਲੁੱਟਦੇ ਸਨ, ਔਰ ਇਹਨੂੰ ਉਹਨਾਂ ਨੇ ਬਕਾਇਦਾ ਆਪਣਾ ਰਿਜ਼ਕ ਹਾਸਿਲ ਕਰਨ ਦਾ ਤਰੀਕਾ ਬਣਾਇਆ ਸੀ। ਯਾਨੀ ਕੋਈ ਉੱਥੇ ਕਾਨੂੰਨ ਔਰ ਉਸ ਤਰ੍ਹਾਂ ਹਕੂਮਤ ਦਾ ਮਾਮਲਾ ਹੈ ਨਹੀਂ ਸੀ। ਇੱਕ ਐਸਾ ਇਲਾਕਾ ਸੀ ਕਿ ਜਿੱਥੇ ਮੁਖਤਲਿਫ ਕਬੀਲੇ ਆਪਣੀ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ, ਆਪਣਾ ਆਪਣਾ ਮੁਫਾਦ ਜਿਸ ਤਰ੍ਹਾਂ ਹਾਸਿਲ ਕਰ ਸਕਦੇ ਨੇ ਕਰਦੇ ਨੇ। ਇੱਕ ਗਾਰਤ ਗਰੀ ਸੀ ਜਿਹੜੀ ਪੂਰੇ ਮੁਲਕ 'ਚ ਫੈਲੀ ਹੋਈ ਸੀ ਉਸ ਯਾਨੀ ਕਿ ਜ਼ਮਾਨੇ ਦੇ ਵਿੱਚ। ਜਿਹੜੇ ਅਰਬ ਨੇ ਇਹਨਾਂ ਨੂੰ ਬੈਤੁੱਲਾ ਦੇ ਨਾਲ ਤਾਲੁਕ ਦੀ ਵਜ੍ਹਾ ਤੋਂ ਇੱਕ ਖਾਸ ਹੈਸੀਅਤ ਹਾਸਲ ਹੋ ਗਈ ਸੀ, ਮੁਕੱਦਸ ਲੋਕ ਸਮਝੇ ਜਾਂਦੇ ਸਨ, ਬੜੇ ਐਸੇ ਲੋਕ ਕਿ ਬਈ ਇਹਨਾਂ ਨੂੰ ਨਹੀਂ ਲੁੱਟਣਾ, ਔਰ ਇਹਨਾਂ ਨੂੰ ਜਿਹੜਾ ਇਹਨਾਂ ਦਾ ਕੋਈ ਬੰਦਾ ਤੋਂ ਤਾਂ ਬੜਾ ਲਿਹਾਜ਼ ਕਰਨਾ, ਇਹਨਾਂ ਦਾ ਕਬੀਲਾ ਜਾ ਰਿਹਾ, ਇਹਨਾਂ ਦਾ ਮਾਲ ਮਤਾ ਜਾ ਰਿਹਾ, ਅਤੇ ਉਹਦੀ ਫਿਰ ਬਿਲਕੁਲ ਹਿਫਾਜ਼ਤ ਕਰਦੇ ਸਨ। ਇਸੇ ਤਰ੍ਹਾਂ ਹੀ ਕੁਛ ਮਹੀਨਿਆਂ ਨੂੰ ਨਾ ਮਤਲਬ ਬਕਾਇਦਾ ਮੁਹਤਰਮ ਮਹੀਨੇ ਕਰਾਰ ਦੇ ਦਿੱਤਾ ਗਿਆ ਸੀ ਕਿ ਬਈ ਇਹਨਾਂ ਮਹੀਨਿਆਂ 'ਚ ਹਾਜੀ ਲੋਕ ਬੈਤੁੱਲਾ ਯਾਨੀ ਕਿ ਬੈਤੁੱਲਾ ਜਾਣਗੇ ਹੱਜ ਕਰਨ ਵਾਸਤੇ, ਅਤੇ ਉਹਨਾਂ ਜ਼ਮਾਨੇ 'ਚ ਅਗਰ ਲੁੱਟਮਾਰ ਹੋਏਗੀ ਤਾਂ ਫਿਰ ਤਾਂ ਹੱਜ ਨਹੀਂ ਕਰ ਸਕਣਗੇ, ਅਤੇ ਉਹਨਾਂ ਦੀ ਇਸ ਇਬਾਦਤ ਦੀ ਵਜ੍ਹਾ ਤੋਂ ਉਹਨਾਂ ਨੂੰ ਵੀ ਅਮਨ ਦਿੱਤਾ ਗਿਆ। ਅਤੇ ਇਹ ਸਾਰਾ ਜਿਹੜਾ ਵੇ ਅਮਨ ਦੇ ਪਹਿਲੂ ਔਰ ਹੋਰ ਵੀ ਬਾਜ਼ ਨਿਯਮਤਾਂ ਦੇ ਪਹਿਲੂ ਜਿਹੜੇ ਸਨ ਇਹ ਬੈਤੁੱਲਾ ਦੇ ਨਾਲ ਵਾਬਸਤਗੀ ਦੀ ਵਜ੍ਹਾ ਤੋਂ ਸਨ। ਅਤੇ ਫਰਮਾਇਆ ਕਿ ਕੁਰੈਸ਼ ਨੂੰ ਜਿਹੜਾ ਅੱਲਾ ਨੇ ਮਾਨੂਸ ਕਰਤਾ ਹੈ, ਵਾਬਸਤਾ ਕਰਤਾ ਹੈ, ਉਹਦੀ ਵਜ੍ਹਾ ਤੋਂ ਹੀ ਉਹਨਾਂ ਨੂੰ ਚਾਹੀਦਾ ਹੈ। ਅੱਗੇ ਤਫਸੀਲ ਕੀਤੀ ਕਿ ਜਿਹੜਾ ਸਰਦੀ ਅਤੇ ਗਰਮੀਆਂ ਦੇ ਸਫਰਾਂ ਨਾਲ ਉਹਨਾਂ ਨੂੰ ਮਾਨੂਸ ਕਰਦਾ ਹੈ, ਯਾਨੀ ਈਲਾਫਿਹਿਮ ਰਿਹਲਤ ਸ਼ਿਤਾ ਵਸੈਫ, ਉਹਨਾਂ ਦਾ ਮਾਨੂਸ ਕਰ ਉਹਨਾਂ ਨੂੰ ਮਾਨੂਸ ਕਰਦੇ ਨਾ ਸਰਦੀਆਂ ਅਤੇ ਗਰਮੀਆਂ ਦੇ ਸਫਰਾਂ ਨਾਲ। ਸਰਦੀਆਂ ਅਤੇ ਗਰਮੀਆਂ ਦੇ ਤਜਾਰਤੀ ਸਫ਼ਰ ਜਿਹੜੇ ਸਨ ਉਹਨਾਂ ਦੇ ਵਿੱਚ ਉਹਨਾਂ ਦੇ ਬੜੇ ਦੁਨੀਆਵੀ ਮਫਾਦਾਤ ਪਾਏ ਜਾਂਦੇ ਸਨ, ਅਤੇ ਉਹ ਉਹਨਾਂ ਦੀ ਮਤਲਬ ਜ਼ਰੂਰਤ ਸਨ ਕਿ ਉਹ ਇਹ ਸਫ਼ਰ ਜਿਹੜੇ ਨੇ ਇਹ ਉਹਨਾਂ ਦੇ ਕਾਮਯਾਬੀ ਨਾਲ ਇਹ ਯਾਨੀ ਮੁਕੰਮਲ ਹੋਣ, ਮਾਲ ਜਿਹੜਾ ਲੈ ਕੇ ਜਾ ਰਹੇ ਨੇ ਉਹ ਲਿਜਾ ਸਕਣ, ਉੱਥੇ ਵੇਚ ਸਕਣ, ਫਿਰ ਉੱਥੋਂ ਦਾ ਮਾਲ ਖਰੀਦਣਾ, ਆਪਣੇ ਇੱਥੇ ਮੱਕੇ ਲੈ ਕੇ ਆਉਣਾ, ਉਹਦੇ 'ਚ ਕਾਮਯਾਬੀ ਨਾਲ ਵਾਪਸ ਆਉਣ, ਇਹ ਨਾ ਹੋਵੇ ਕਿ ਰਸਤੇ 'ਚ ਕੋਈ ਆਫਤ ਆ ਜਾਏ, ਕੋਈ ਲੁੱਟਮਾਰ ਹੋ ਜਾਏ। ਅਤੇ ਫਰਮਾਇਆ ਕਿ ਅੱਲਾਹ ਤਾਲਾ ਨੇ ਜਿਹੜੇ ਇਹਨਾਂ ਨੂੰ ਮਾਨੂਸ ਕਰਤਾ ਸਰਦੀ ਅਤੇ ਗਰਮੀ ਦੇ ਸਫ਼ਰਾਂ ਨਾਲ, ਇਸ ਮਾਨੂਸ ਕਰਨ ਦੀ ਵਜ੍ਹਾ ਤੋਂ ਹੀ ਸਹੀ, ਅਗਰ ਇਹ ਹੋਰ ਨਹੀਂ ਕੋਈ ਗੱਲ ਸਮਝਦੇ, ਅਗਰ ਇਹਨਾਂ ਨੂੰ ਹੋਰ ਕੋਈ ਗੱਲ ਮਹਿਸੂਸ ਨਹੀਂ ਹੁੰਦੀ, ਤਾਂ ਅੱਲਾਹ ਤਾਲਾ ਦੇ ਕਰਮ ਅਤੇ ਫਜ਼ਲ ਵੇਖਣ ਜਿਹੜਾ ਇਹਨਾਂ ਦੇ ਕਰਮ ਔਰ ਫਜ਼ਲ ਹੋਇਆ, ਬੈਤੁੱਲਾ ਦੇ ਨਾਲ ਇਹਨਾਂ ਦੀ ਅਟੈਚਮੈਂਟ ਜਿਹੜੀ ਹੈ ਉਹਦੀ ਵਜ੍ਹਾ ਤੋਂ ਉਹ ਕਰਮ ਔਰ ਫਜ਼ਲ ਜਿਹੜਾ ਇਹਨਾਂ ਨੂੰ ਕੀ ਹਾਸਲ ਹੋਇਆ ਕਿ ਅੱਲਾਹ ਤਾਲਾ ਨੇ ਅਮਨ ਦਿੱਤਾ ਔਰ ਇਹਨਾਂ ਨੂੰ ਰਿਜ਼ਕ ਦਿੱਤਾ। ਫਰਮਾਇਆ ਫਲਿਆਬਦੂ ਰੱਬ ਹਾਜ਼ਲ ਬੈਤ, ਇਹਨਾਂ ਨੂੰ ਚਾਹੀਦਾ ਕਿ ਇਸ ਘਰ ਦੇ ਰੱਬ ਦੀ ਇਬਾਦਤ ਕਰਨ। ਯਾਨੀ ਕਿ ਰੱਬ ਦੀ ਇਬਾਦਤ ਤਾਂ ਹਰ ਬੰਦੇ 'ਤੇ ਵੈਸੇ ਹੀ ਲਾਜ਼ਮ ਹੈ ਕਿ ਉਹ ਕਰੇ, ਕਿਉਂਕਿ ਉਹਨੇ ਉਹਨੂੰ ਪੈਦਾ ਕੀਤਾ, ਰੱਬ ਨੇ ਤਾਂ ਪੈਦਾ ਕੀਤਾ, ਉਹੀ ਉਹਨੂੰ ਪਾਲ ਰਿਹਾ। ਅਤੇ ਅਗਰ ਕੋਈ ਆਦਮੀ ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ, ਯਾਨੀ ਫਿਤਰੀ ਤੌਰ 'ਤੇ ਜਿਸ ਤਰ੍ਹਾਂ ਸਮਝਣਾ ਚਾਹੀਦਾ, ਜੋ ਇਨਸਾਨ ਦੀ ਅਕਲ ਬੜੀ ਆਸਾਨੀ ਨਾਲ ਹੁਕਮ ਲਗਾ ਦਿੰਦੀ ਹੈ, ਅਕਲ ਉਹਨੂੰ ਦੱਸਦੀ ਹੈ, ਫੈਸਲਾ ਕਰ ਦਿੰਦੀ ਹੈ ਕਿ ਬਿਲਕੁਲ ਠੀਕ ਹੈ, ਜਿਹੜਾ ਤੈਨੂੰ ਪਾਲ ਰਿਹਾ ਤੈਨੂੰ ਉਹਦੀ ਬਾਤ ਕਰਨੀ ਚਾਹੀਦੀ ਹੈ। ਕੁਰੈਸ਼ ਨੂੰ ਅਗਰ ਇਹ ਗੱਲ ਐਡੀ ਮੋਟੀ ਗੱਲ ਔਰ ਐਡੀ ਬੁਨਿਆਦੀ ਗੱਲ ਸਮਝ ਨਹੀਂ ਆਉਂਦੀ, ਤਾਂ ਇਹ ਹੀ ਵੇਖਣ ਕਿ ਉਹਨਾਂ ਦਾ ਕੀ ਮਾਮਲਾ ਹੈ ਕਿ ਬੈਤੁੱਲਾ ਜਿਹੜਾ ਉਹਦੇ ਪਰਵਰਦਿਗਾਰ ਨੇ, ਯਾਨੀ ਕਿ ਅੱਲਾਹ ਨੇ ਜਿਹਦਾ ਉਹ ਕਰ ਰਹੇ, ਉਹਨੇ ਉਹਨਾਂ ਵਾਸਤੇ ਕੀ ਐਲਾਤ ਕੀਤੇ ਨੇ। ਅੱਲਦੀ ਅਤਮਹੁਮ ਮਿਨ ਜੂਇਨ, ਇਹ ਇਲਾਕਾ ਜਿੱਥੇ ਬੈਤੁੱਲਾ ਵਾਕਿਆ ਹੈ, ਇੱਥੇ ਤਾਂ ਬੰਜਰ ਜ਼ਮੀਨ ਹੈ, ਕੋਈ ਖੇਤੀ ਵਾਲੀ ਜ਼ਮੀਨ ਨਹੀਂ। ਇਹ ਨਹੀਂ ਕਿ ਇੱਥੇ ਕੋਈ ਫਸਲ ਹੁੰਦੀ ਹੈ, ਕਾਸ਼ਤਕਾਰੀ ਕੀਤੀ ਜਾ ਸਕਦੀ ਹੈ, ਇੱਥੇ ਕੱਖ ਵੀ ਨਹੀਂ ਹੁੰਦਾ, ਬਿਲਕੁਲ ਬੰਜਰ ਪਹਾੜ ਨੇ, ਅਤੇ ਇੱਥੇ ਤਾਂ ਰਿਜ਼ਕ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਲੇਕਿਨ ਅੱਲਾਹ ਤਾਲਾ ਨੇ ਰਿਜ਼ਕ ਮੁਹੱਈਆ ਕਰਤਾ ਇਹਨਾਂ ਬੰਜਰ ਪਹਾੜਾਂ ਦੇ ਵਿੱਚ ਅਰਬਾਂ ਨੂੰ, ਯਾਨੀ ਕੁਰੈਸ਼ ਦੇ ਲੋਕਾਂ ਨੂੰ। ਕਿਉਂ, ਕਿਸ ਤਰ੍ਹਾਂ ਕਰਤਾ? ਬੈਤੁੱਲਾ ਦੀ ਵਜ੍ਹਾ ਤੋਂ। ਲੋਕ ਇੱਥੇ ਆਉਂਦੇ ਨੇ, ਆਪਣਾ ਮਾਲ ਲੈ ਕੇ ਆਉਂਦੇ ਨੇ, ਵੇਚਦੇ ਨੇ, ਇੱਥੋਂ ਜੋ ਕੁਛ ਇਹਨਾਂ ਨੇ ਬਣਾਇਆ ਹੁੰਦਾ ਉਹ ਚੀਜ਼ਾਂ ਲੈ ਕੇ ਚਲੇ ਜਾਂਦੇ ਨੇ, ਔਰ ਬੈਤੁੱਲਾ ਦੀ ਵਜ੍ਹਾ ਤੋਂ ਇਹਨਾਂ ਦਾ ਬੜਾ ਇਹਤਰਾਮ ਕਰਦੇ ਨੇ। ਅਤੇ ਬੈਤੁੱਲਾ ਦੇ ਮੁਤਵੱਲੀ ਹੋਣ ਦੀ ਵਜ੍ਹਾ ਤੋਂ ਅੱਲਾਹ ਤਾਲਾ ਨੇ ਫਿਰ ਇਹਨਾਂ ਵਾਸਤੇ ਭੁੱਖ ਦੇ ਹਾਲਾਤ 'ਚ ਰਿਜ਼ਕ ਦਾ ਬੰਦੋਬਸਤ ਕਰਤਾ। ਯਾਨੀ ਹਾਲਾਤ ਭੁੱਖਲੇ ਨੇ, ਬੰਜਰ ਪਹਾੜਾਂ 'ਚ ਤਾਂ ਭੁੱਖਲੇ ਹਾਲਾਤ ਹੁੰਦੇ ਨੇ, ਰਿਜ਼ਕ ਵਾਲੇ ਹਾਲਾਤ ਤਾਂ ਹੁੰਦੇ ਨਹੀਂ, ਨਾ ਕੋਈ ਦਰਖਤ, ਨਾ ਕੋਈ ਫਸਲ, ਨਾ ਕੋਈ ਹੋਰ ਚੀਜ਼ ਐਸੀ ਜਿਹੜੀ ਕਿ ਨਾ ਕੋਈ ਫਲ ਫਰੂਟ ਦਾ ਮਾਮਲਾ ਕਿ ਵੀ ਉੱਥੇ ਫਲਾਂ ਵਾਲੇ ਦਰਖਤ ਨੇ, ਕੱਖ ਵੀ ਨਹੀਂ ਹੁੰਦਾ। ਅਤੇ ਫਰਮਾਇਆ ਕਿ ਉਹ ਪਰਵਰਦਿਗਾਰ ਜਿਹਨੇ ਇਹਨਾਂ ਨੂੰ ਭੁੱਖ ਦੇ ਹਾਲਾਤ 'ਚ ਖਿਲਾਇਆ, ਵਾ ਆਮਨ ਹੁਮਨ ਖੌਫ ਅਤੇ ਖੌਫ ਦੇ ਹਾਲਾਤ 'ਚ ਅਮਨ ਦਿੱਤਾ, ਉਸ ਪਰਵਰਦਿਗਾਰ ਦੀ ਇਹਨਾਂ ਨੂੰ ਚਾਹੀਦਾ ਕਿ ਇਬਾਦਤ ਕਰਨ। ਯਾਨੀ ਇਸ ਰਸੂਲ ਦੀ ਗੱਲ ਨੂੰ ਮੰਨਣ ਅਤੇ ਉਹਦੀ ਖਾਲਿਸ ਬੰਦਗੀ ਕਰਨ, ਸ਼ਿਰਕ ਨਾ ਕਰਨ। ਇਹ ਜਿਹੜਾ ਰਿਜ਼ਕ ਇਹਨਾਂ ਨੂੰ ਮਿਲਿਆ ਸੀ, ਅਮਨ ਮਿਲਿਆ ਸੀ, ਇਹ ਦਰਅਸਲ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਦੁਆ ਦੇ ਨਤੀਜੇ 'ਚ ਮਿਲਿਆ ਸੀ, ਜਿਹਦਾ ਜ਼ਿਕਰ ਆਉਂਦਾ ਸੂਰਾ ਇਬਰਾਹੀਮ ਵਿੱਚ, ਜਿਹਦਾ ਜ਼ਿਕਰ ਆਉਂਦਾ, ਤਫਸੀਲ ਨਾਲ ਜ਼ਿਕਰ ਆਉਂਦਾ। ਉਹਨਾਂ ਦੁਆ ਕੀਤੀ ਸੀ ਕਿ ਜਿਹੜੇ ਮੈਂ ਆਪਣੀ ਔਲਾਦ ਨੂੰ ਇੱਥੇ ਵਸਾ ਰਿਹਾ, ਅਤੇ ਐਬ ਬਾਰੀ ਤਾਲਾ ਉਹਨਾਂ ਨੂੰ ਤੂੰ ਅਮਨ ਵੀ ਨਸੀਬ ਕਰੇ ਅਤੇ ਉਹਨਾਂ ਨੂੰ ਰਿਜ਼ਕ ਵੀ ਦੇਵੀਂ। ਇੱਥੇ ਸੂਰਤ ਖਤਮ ਹੋ ਜਾਂਦੀ ਹੈ ਅਤੇ ਅਸੀਂ ਰਮਾ ਤਰਜਮਾ ਕਰ ਲੈਂਦੇ ਹਾਂ। ਲਈ ਇਲਾਫੇ ਕੁਰੈਸ਼, ਕੁਰੈਸ਼ ਨੂੰ ਮਾਨੂਸ ਕਰਨ ਦੀ ਖਾਤਰ, ਇਲਾਫੇ ਮੇਰੇ ਹਲਤ ਸ਼ਿਤਾਏ ਵਸਾਇਫ, ਸਰਦੀਆਂ ਅਤੇ ਗਰਮੀਆਂ ਦੇ ਸਫ਼ਰਾਂ ਨਾਲ ਮਾਨੂਸ ਕਰਨ ਦੀ ਖਾਤਰ, ਫਲਿਆਬਦੂ ਰੱਬ ਹਾਜ਼ਲ ਬੈਤ, ਉਹਨਾਂ ਨੂੰ ਚਾਹੀਦਾ ਹੈ ਕਿ ਇਸ ਘਰ ਦੇ ਰੱਬ ਦੀ ਇਬਾਦਤ ਕਰਨ। ਅੱਲਾ ਦੀ ਆਤਮਾ ਹੁਮਿਨ ਜੂਇਨ, ਜਿਹਨੇ ਉਹਨਾਂ ਨੂੰ ਖੁਲਾਇਆ ਭੁੱਖ ਦੇ ਹਾਲਾਤ 'ਚ, ਵਾ ਆਮਨ ਹੁਮਿਨ ਖੌਫ, ਔਰ ਉਹਨਾਂ ਨੂੰ ਅਮਨ ਦਿੱਤਾ ਖੌਫ ਦੇ ਹਾਲਾਤ 'ਚ। ਵਾ ਆਖਿਰ ਦਾਵਾਨ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।